ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੋ ਖਾਸ ਖਬਰਾਂ ਨੇ ਉਹਦੇ 'ਚ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ 5 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਸਿਰਫ ਹੁਣ ਖਡੂਰ ਸਾਹਿਬ ਹਲਕੇ ਜਿਹੜਾ ਹੈ ਉਮੀਦਵਾਰ ਬਾਰੇ ਕੋਈ ਫੈਸਲਾ ਨਹੀਂ ਹੋਇਆ, ਬਾਕੀ 12 ਹਲਕਿਆਂ ਦੇ ਵਿੱਚ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ। ਤੇ ਇਹਦੇ ਨਾਲ ਜਿਹੜਾ ਬਹੁਤੇ ਹਲਕਿਆਂ 'ਚ ਹੁਣ 4 ਕੋਣੇ ਜਾਂ 5 ਕੋਣੇ ਜਿਹੜੇ ਮੁਕਾਬਲੇ ਉਹ ਹੋਣ ਦੀ ਸੰਭਾਵਨਾ, ਕਿਉਂਕਿ ਬਹੁਜਨ ਸਮਾਜ ਪਾਰਟੀ ਵੀ ਆਪਣੇ ਤੌਰ ਤੇ ਚੋਣਾਂ ਲੜ ਰਹੀ ਹੈ। ਤੇ ਉਧਰ ਕਾਂਗਰਸ ਨੇ ਵੀ 2 ਹਲਕਿਆਂ ਦੇ ਉੱਤੇ ਜਿਹੜੇ ਰਿਜ਼ਰਵ ਨੇ ਫਰੀਦਕੋਟ ਤੇ ਹੁਸ਼ਿਆਰਪੁਰ, ਉੱਥੋਂ ਆਪਣੇ ਉਮੀਦਵਾਰ ਖੜੇ ਕੀਤੇ ਨੇ। ਤੇ ਇਹਦੇ ਨਾਲ ਹੀ ਹਰਿਆਣੇ ਦੇ ਵਿੱਚ ਅਕਾਲੀ ਦਲ ਨੇ INLD ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ, ਜਦਕਿ ਪਹਿਲਾਂ ਜਿਹੜਾ ਹੈ BJP ਦੇ ਨਾਲ ਗੱਠਜੋੜ ਸੀਗਾ। ਤੇ ਅਕਾਲੀ ਦਲ ਨੇ ਚੰਡੀਗੜ੍ਹ ਤੋਂ ਵੀ ਹੁਣ ਆਪਣਾ ਉਮੀਦਵਾਰ ਖੜਾ ਕੀਤਾ, ਪਹਿਲੀ ਵਾਰ ਹੋਇਆ। ਪਹਿਲਾਂ ਕਦੇ ਅਕਾਲੀ ਦਲ ਨੇ ਚੰਡੀਗੜ੍ਹ ਤੋਂ ਕੋਈ ਉਮੀਦਵਾਰ ਖੜਾ ਨਹੀਂ ਸੀ ਕੀਤਾ, ਹਮੇਸ਼ਾ BJP ਨਾਲ ਜਾਂ ਜਨਤਾ ਦਲ ਨਾਲ ਜਾਂ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਗੱਠਜੋੜ ਹੁੰਦਾ ਸੀ। ਤੇ ਉਧਰ ਜਿਹੜੀ ਦੂਸਰੀ ਖਬਰ ਹੈ, ਪ੍ਰਧਾਨ ਮੰਤਰੀ ਨੇ ਅਲੀਗੜ੍ਹ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਾ, ਜਿਹੜਾ 3 ਤਲਾਕ ਵਰਗੇ ਮੁੱਦੇ ਉਭਾਰੇ, ਤੇ ਨਾਲ ਹੀ ਕਾਂਗਰਸ ਦੇ ਉੱਪਰ ਤੁਸ਼ਟੀਕਰਨ ਦਾ ਜਿਹੜਾ ਹੈਗਾ ਦੋਸ਼ ਲਾਇਆ। ਤੇ ਉਧਰ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਖਿਲਾਫ ਚੋਣ ਕਮਿਸ਼ਨ ਕੋਲੇ ਇੱਕ ਸ਼ਿਕਾਇਤ ਕੀਤੀ ਹੈ। ਤੇ ਕਿਉਂਕਿ ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਵਿੱਚ ਆਪਣੀਆਂ ਰੈਲੀਆਂ ਦੇ ਵਿੱਚ ਕਿਹਾ ਸੀਗਾ ਕਿ ਜੇ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਜਿਹੜੀ ਹੈ ਲੋਕਾਂ ਦੇ ਜਿਹੜੇ ਹੈਗੇ ਮੰਗਲ ਸੂਤਰ ਤੱਕ ਜਿਹੜੇ ਹੈਗੇ ਆ ਉਹ ਲਹਾ ਲਏਗੀ, ਮਤਲਬ ਕਿ ਇੱਥੋਂ ਤੱਕ ਤਿੱਖਾ ਬਿਆਨ ਜਿਹੜਾ ਦਿੱਤਾ ਸੀ। ਉਧਰ ਗੁਜਰਾਤ ਦੇ ਵਿੱਚ BJP ਨੇ ਜਿਹੜੀ ਹੈ ਸੂਰਤ ਜਿਹੜੀ ਸੀਟ ਹੈ ਬਿਨਾਂ ਮੁਕਾਬਲਾ ਜਿੱਤ ਲਈ ਹੈ। ਕਾਂਗਰਸ ਉਮੀਦਵਾਰ ਦੇ ਕਾਗਜ਼ ਉੱਥੋਂ ਰੱਦ ਕੀਤੇ ਗਏ ਨੇ ਤੇ ਮੁਕੇਸ਼ ਦਲਾਲ ਜੋ BJP ਦੇ ਉਮੀਦਵਾਰ ਸੀ ਉਹਨੂੰ ਜੇਤੂ ਕਰਾਰ ਦਿੱਤਾ ਗਿਆ। ਕਾਂਗਰਸ ਨੇ ਕਿਹਾ ਕਿ ਇਹਦੇ ਖਿਲਾਫ ਉਹ ਦੇ ਵਿੱਚ ਜਾਣਗੇ ਕਿਉਂਕਿ ਗਲਤ ਤਰੀਕੇ ਨਾਲ ਜਿਹੜੇ ਕਾਗਜ਼ ਜਿਹੜੇ ਆ ਰੱਦ ਕੀਤੇ ਗਏ। ਤੇ ਚੋਣਾਂ ਨਾਲ ਸੰਬੰਧਿਤ ਅਗਲੀ ਖ਼ਬਰ ਹੈ ਕਿ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ 'ਚ ਸਿਕੰਦਰ ਮਲੂਕਾ ਤੇ ਪਰਮਿੰਦਰ ਢੀਂਡਸਾ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ। ਇਹ ਖਾਸ ਖ਼ਬਰਾਂ ਨੇ ਜੀ।
ਜੀ ਬਹੁਤ ਸ਼ੁਕਰੀਆ। ਇੱਧਰ ਜਿਹੜੀ ਪ੍ਰਧਾਨ ਮੰਤਰੀ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ, ਇਹਦੇ ਚਰਚੇ ਚੱਲ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਅਤੇ ਆਮ ਲੋਕਾਂ ਦੇ ਵਿੱਚ ਵੀ। ਵੈਸੇ ਜੇ ਵੇਖਿਆ ਜਾਵੇ ਤਾਂ ਕੀ ਇੱਦਾਂ ਦੇ ਬਿਆਨ ਚੋਣ ਪ੍ਰਚਾਰ ਦੇ ਵਿੱਚ ਦਿੱਤੇ ਜਾਣੇ ਵਾਜਬ ਨੇ ਜਾਂ ਦਿੱਤੇ ਜਾ ਸਕਦੇ ਨੇ? ਜਿੱਦਾਂ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਜਿਹੜੀਆਂ ਮਾਵਾਂ ਭੈਣਾਂ ਦੇ ਮੰਗਲ ਸੂਤਰ ਤੱਕ ਵੀ ਸਲਾਮਤ ਨਹੀਂ ਰਹਿਣੇ ਜੇਕਰ ਹੋਰ ਕੋਈ ਆ ਗਿਆ।
ਨਹੀਂ ਦੇਖੋ, ਇਹ ਇੱਕ ਜਿਹੜੀ ਗਲਤ ਜਿਹੜੀ ਰਵਾਇਤ ਹੈ ਜਦੋਂ ਵੀ ਕਿਤੇ ਪੈਂਦੀ ਹੈ ਚੋਣਾਂ ਨੂੰ ਲੈ ਕੇ ਜਾਂ ਹੋਰ ਹੈ, ਮੈਂ ਸਮਝਦਾ ਕਿ ਇਹਦੇ ਫਿਰ ਦੂਰ ਰਸ ਜਿਹੜੇ ਸਿੱਟੇ ਉਹ ਬਹੁਤ ਖਤਰਨਾਕ ਨਿਕਲਦੇ ਆ। ਹੁਣ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨੇ ਭਾਵੇਂ ਕੁਛ ਵੀ ਹੈ, ਤੇ ਪਰ ਇਹ ਵੀ ਇਹਦਾ ਜਿਹੜਾ ਇਹਦੇ ਅਰਥ ਨੇ ਜਿਹੜੇ ਉਹ ਦੂਰ ਤੱਕ ਜਾਂਦੇ ਆ। ਇੱਕ ਤਾਂ ਇਹਦੇ ਨਾਲ ਜਿਹੜੀਆਂ ਕੁਛ ਏਦਾਂ ਦੇ ਐਲੀਮੈਂਟ ਹੁੰਦੇ ਆ ਉਹਨਾਂ ਨੂੰ ਉਤਸ਼ਾਹ ਮਿਲਦਾ ਹੈ ਕਿ ਪ੍ਰਧਾਨ ਮੰਤਰੀ ਜਦੋਂ ਕਹਿ ਰਹੇ ਨੇ ਖੁਦ ਕਹਿ ਰਹੇ ਨੇ ਆਹ ਗੱਲਾਂ, ਤੇ ਆਪਾਂ ਦੇਖੋ ਇਹਨੂੰ ਫੀਲਡ ਦੇ ਵਿੱਚ ਕਿੱਦਾਂ ਚੱਲਦਾ ਹੇਠਾਂ ਜਿਹੜੀਆਂ ਵਰਕਰ ਨੇ ਜਾਂ ਹੋਰ ਨੇ, ਕਿਉਂਕਿ ਵਰਕਰ ਵੀ ਤੁਸੀਂ ਸਾਰਿਆਂ ਦੀ ਗਰੰਟੀ ਨਹੀਂ ਲੈ ਸਕਦੇ ਜਿਹੜੇ ਨਾਲ ਜੁੜੇ ਹੋਏ ਹਮਾਇਤੀ ਨੇ ਕਿ ਉਹਦੇ ਚ ਕਿੰਨਾ ਕੁ ਕੋਈ ਏਦਾਂ ਦੇ ਚੰਗੇ ਐਲੀਮੈਂਟ ਨੇ ਜਾਂ ਬੈਡ ਐਲੀਮੈਂਟ ਨੇ, ਕਿਉਂਕਿ ਸੋਸਾਇਟੀ ਚ ਸਾਰਾ ਕੁਛ ਹੁੰਦਾ ਤੇ ਸੋਸਾਇਟੀ ਚ ਚੰਗੇ ਲੋਕ ਪਏ ਹੁੰਦੇ ਆ, ਮਾੜੇ ਪਏ ਹੁੰਦੇ ਆ, ਸਾਰੀਆਂ ਪਾਰਟੀਆਂ ਦੇ ਵਿੱਚ ਹੁੰਦੇ ਆ, ਇਹ ਨਹੀਂ ਇਕੱਲੇ ਇੱਕ ਪਾਰਟੀ ਦੇ ਵਿੱਚ ਹੁੰਦੇ ਆ। ਪਰ ਪ੍ਰਧਾਨ ਮੰਤਰੀ ਕਿਉਂਕਿ ਸਟੇਟ ਦੇ ਜਾਂ ਕਹਿ ਲਓ ਕਿ ਸਰਕਾਰ ਦੇ ਮੁਖੀ ਹੁੰਦੇ ਨੇ ਤੇ ਦੇਸ਼ ਦੀ ਸਰਕਾਰ ਦੇ ਮੁਖੀ ਵੱਲੋਂ ਜਦੋਂ ਏਦਾਂ ਦੇ ਬਿਆਨ ਆਉਣੇ ਜਾਂ ਹੋਰ ਆ, ਮੈਨੂੰ ਲੱਗਦਾ ਕਿ ਇਹ ਜਿਹੜੀ ਇੱਕ ਖਤਰਨਾਕ ਗੱਲ ਹੈ, ਕਿਉਂਕਿ ਛੋਟੇ ਲੀਡਰਾਂ ਵੱਲੋਂ ਜਾਂ ਹੇਠਲੇ ਲੀਡਰਾਂ ਵੱਲੋਂ ਏਦਾਂ ਦੇ ਬਿਆਨਬਾਜ਼ੀ ਅਕਸਰ ਹੁੰਦੀ ਰਹਿੰਦੀ ਹੈ। ਕਈ ਵਾਰੀ ਜ਼ਾਤੀ ਜਿਹੜੇ ਹੈਗੇ ਆ ਉਹ ਵੀ ਇਲਜ਼ਾਮ ਦੂਸਰੇ ਉਮੀਦਵਾਰਾਂ ਦੇ ਉੱਪਰ ਜਾਂ ਲੀਡਰਾਂ ਦੇ ਉੱਪਰ ਜਿਹੜੇ ਲੱਗਦੇ ਰਹਿੰਦੇ ਆ, ਪਰ ਜਿਸ ਤਰੀਕੇ ਦੇ ਨਾਲ BJP ਲੱਗੀ ਹੋਈ ਹੈ ਜਾਂ ਪ੍ਰਧਾਨ ਮੰਤਰੀ ਖੁਦ ਜਿਹੜੇ ਹੈਗੇ ਅੱਗੋਂ ਹੋ ਕੇ ਏਦਾਂ ਦੇ ਬਿਆਨ ਦਿੰਦੇ ਆ, ਤਾਂ ਉਹਨਾਂ ਕੋਲੇ ਜੋ ਸ਼ਬਦ ਨੇ ਕਿ ਤਾਂ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੇ ਨੇ। ਤੇ ਉਹ ਕਿਉਂਕਿ ਕੱਲ ਅਲੀਗੜ੍ਹ ਦੇ ਵਿੱਚ ਵੀ ਉਹਨਾਂ ਨੇ ਦੋਸ਼ ਲਾਇਆ ਅਖਿਲੇਸ਼ ਯਾਦਵ ਦੇ ਉੱਪਰ, ਰਾਹੁਲ ਗਾਂਧੀ ਦੇ ਉੱਪਰ, ਇੱਥੋਂ ਦੋ ਗੱਲਾਂ ਨੇ। ਇੱਕ ਤਾਂ ਇਹ ਲੱਗਦਾ ਕਿ ਪ੍ਰਧਾਨ ਮੰਤਰੀ ਖੁਦ ਡਰੇ ਹੋਏ ਆ ਇਸ ਇਲੈਕਸ਼ਨ ਤੋਂ, ਵੀ ਸ਼ਾਇਦ ਕਿਤੇ ਐਤਕੀ ਬਾਜੀ ਜਿਹੜੀ ਉਹ ਪੁੱਠੀ ਨਾ ਪੈ ਜੇ, ਕਿਉਂਕਿ ਸ਼ੁਰੂ ਦੇ ਵਿੱਚ ਜਿਹੜਾ ਉਹਨਾਂ ਨੇ ਨਾਅਰਾ ਦਿੱਤਾ ਕਿ 400 ਤੋਂ ਪਾਰ ਦਾ ਜਿਹੜਾ ਨਾਅਰਾ ਦਿੱਤਾ, ਤੇ ਪ੍ਰਧਾਨ ਮੰਤਰੀ ਦੇ ਮੂੰਹੋਂ ਮੁੜ ਕੇ ਇਹ ਸ਼ਬਦ ਨਿਕਲਿਆ ਨੀ ਇੱਕ ਦੋ ਸ਼ੁਰੂ ਦੀਆਂ ਰੈਲੀਆਂ ਤੋਂ ਬਿਨਾਂ। ਹੁਣ ਇਹ ਕਿਉਂਕਿ ਇੱਕ ਫੇਜ ਦੇ ਵਿੱਚ ਚੋਣਾਂ ਵੋਟਾਂ ਪੈ ਚੁੱਕੀਆਂ ਨੇ 102 ਹਲਕਿਆਂ ਚ, ਤੇ 102 ਹਲਕਿਆਂ ਦਾ ਮਤਲਬ ਕਿ ਜਿਹੜੇ ਹੈਗੇ ਆ 1/5 ਜਿਹੜਾ ਹੈ ਉਹ ਲਗਭਗ ਉਹਦੇ ਚ ਜਿਹੜੀਆਂ ਵੋਟਾਂ ਪੈ ਚੁੱਕੀਆਂ ਨੇ। ਤੇ ਹੁਣ ਪ੍ਰਧਾਨ ਮੰਤਰੀ ਹਰ ਵਾਰੀ ਹਰ ਰੋਜ਼ ਇੱਕ ਨਵਾਂ ਕੋਈ ਏਦਾਂ ਦਾ ਬਿਆਨ ਤਿੱਖਾ ਦਿੰਦੇ ਨੇ ਜੋ ਪੋਲਰਾਈਜੇਸ਼ਨ ਵੱਲ ਜਿਹੜਾ ਜਾ ਰਿਹਾ। ਤੇ ਕਾਂਗਰਸ ਨੇ ਇੱਥੋਂ ਤੱਕ ਕਿ ਸ਼ਿਵ ਸੈਨਾ ਵਰਗੀ ਪਾਰਟੀ ਦੇ ਜਿਹੜੇ ਲੀਡਰ ਨੇ ਤੇ ਸੰਜੇ ਰਾਊਤ ਵਰਗੇ, ਉਹਨਾਂ ਦਾ ਬਿਆਨ, ਉਹਨਾਂ ਦੀ ਸਟੇਟਮੈਂਟ ਆਈ, ਉਹ ਕਹਿ ਰਹੇ ਕਿ ਇਹਦੇ ਨਾਲ ਸੁਸਾਇਟੀ ਨੂੰ ਪਾੜਨ ਵਾਲੇ ਜਿਹੜੇ ਬਿਆਨ ਆ ਉਹ ਦੇ ਰਹੇ ਨੇ, ਇੱਦਾਂ ਦੀ ਜਿਹੜੀ ਉਹ ਗੱਲ ਕਰ ਰਹੇ ਨੇ। ਫਿਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨਾਂ ਦੇ ਵਿੱਚੋਂ ਰੈਫਰੈਂਸ ਦੇਣੇ, ਹਾਲਾਂਕਿ ਕਈ ਅਖਬਾਰਾਂ ਨੇ ਮੀਡੀਆ ਨੇ, ਭਾਵੇਂ ਕਿ ਮੀਡੀਆ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਬੀਜੇਪੀ ਦੀ ਬੋਲੀ ਬੋਲਦਾ ਜਾਂ ਉਹਨਾਂ ਦੇ ਨਾਲ ਲੱਗ ਕੇ ਚੱਲਦਾ, ਪਰ ਹੁਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਕਿ ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਕਿਤੇ ਬਾਜੀ ਉਲਟ ਨਾ ਜਾਵੇ। ਕਾਫੀ ਅੰਗਰੇਜ਼ੀ ਦੇ ਅਖਬਾਰਾਂ ਨੇ ਵੀ ਉਹ ਓਰਿਜਿਨਲ ਸਟੇਟਮੈਂਟਾਂ ਨੇ ਜਿਹੜੀਆਂ ਮਨਮੋਹਨ ਸਿੰਘ ਨੇ ਜਿਹਨਾਂ ਦਾ ਰੈਫਰੈਂਸ ਤਾਂ ਉਹ ਦਿੱਤੀਆਂ ਨੇ, ਜਿਹਦੇ ਚ ਉਹ ਸਾਰੀਆਂ ਘੱਟ ਗਿਣਤੀਆਂ ਦੀ ਗੱਲ ਕਰਦੇ ਆ, ਨਾਲ OBC ਦੀ ਗੱਲ ਕਰਦੇ ਆ, SC ST ਦੀ ਗੱਲ ਕਰਦੇ ਆ ਕਿ ਜਿਹੜਾ ਕੋਈ ਸਰਪਲੱਸ ਹੈ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਇਹਨਾਂ ਦਾ ਹੱਕ ਬਣਦਾ ਕਿਉਂਕਿ ਇਹ ਸਮਾਜ ਦੇ ਪਛੜੇ ਹੋਏ ਬਹੁਤ ਪਿੱਛੇ ਰਹਿ ਗਏ ਨੇ। ਉਹਨਾਂ ਨੇ ਮਾਇਨੋਰਿਟੀ ਦੇ ਵਿੱਚ ਜਿਹੜੀ ਇਹ ਗੱਲ ਕਹੀ, ਤੇ ਉਹਨਾਂ ਨੇ ਇਹ ਵੀ ਇੱਕ ਜਿਹੜਾ ਹੈ PMO ਦੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਜਿਹੜੀ ਮੁਸਲਿਮ ਵੱਡੀ ਜਿਹੜੀ ਹੈਗੀ ਆ ਮਾਇਨੋਰਿਟੀ ਆ ਦੇਸ਼ ਦੇ ਵਿੱਚ, ਤੇ ਉਹਨਾਂ ਨੂੰ ਵੀ ਜਿਹੜਾ ਬਣਦਾ ਹੱਕ ਜਿਹੜਾ ਮਿਲਣਾ ਚਾਹੀਦਾ, ਇੱਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਪਰ ਉਹਨਾਂ ਨੇ ਸਿਰਫ ਤੇ ਸਿਰਫ ਉਹਨੂੰ ਸਿੰਗਲ ਆਊਟ ਕਰਕੇ, ਇੱਕ ਮੁਸਲਿਮ ਭਾਈਚਾਰੇ ਵਾਲੀ ਜਿਹੜੀ ਗੱਲ ਆ ਉਹ ਕਰਕੇ ਮਨਮੋਹਨ ਸਿੰਘ ਦੀ ਜਿਹੜੀ ਛਵੀ ਆ ਉਹ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਸਾਰੇ ਜਾਣਦੇ ਆ ਕਿ ਡਾਕਟਰ ਮਨਮੋਹਨ ਸਿੰਘ ਇੱਕ ਵੱਡੇ ਇਕੋਨੋਮਿਸਟ ਤੇ ਇੱਕ ਕਾਮਯਾਬ ਪ੍ਰਧਾਨ ਮੰਤਰੀ ਵਜੋਂ ਜਿਹੜੇ ਉੱਭਰੇ ਆ, ਉਹਨਾਂ ਨੇ ਦੇਸ਼ ਨੂੰ ਉਸ ਮੌਕੇ ਜਿਹੜਾ ਹੈ ਉਭਾਰਿਆ ਜਦੋਂ ਪੂਰੀ ਦੁਨੀਆ ਦੇ ਵਿੱਚ ਇੱਦਾਂ ਦਾ ਰਿਸੈਸ਼ਨ ਚੱਲ ਰਹੀ ਸੀ। ਇਹ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨੂੰ ਇਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨੂੰ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਮਨਮੋਹਨ ਸਿੰਘ ਤੇ ਉਹਨਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਕਾਂਗਰਸ ਨੇ ਇਹਦੇ ਤੇ ਨੋਟਿਸ ਲਿਆ, ਇਸ ਤੱਕ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਉਧਰੋਂ ਕਾਂਗਰਸ ਦੇ ਜੋ ਹੈ ਉਹ ਰਾਜਾ ਵੜਿੰਗ, ਉਹਨਾਂ ਨੇ ਜੀ ਇਸ ਗੱਲ ਦਾ ਜਿਹੜਾ ਹੈਗਾ ਨੋਟਿਸ ਲਿਆ। ਤੇ ਇਸ ਕਰਕੇ ਇਹ ਨੀ ਕਿ ਪੋਲੀਟੀਕਲੀ ਇਹਦਾ ਰਿਐਕਸ਼ਨ ਨੀ ਕਿਤੇ ਹੈ, ਰਿਐਕਸ਼ਨ ਹੈਗਾ ਉਧਰੋਂ ਜਿਹੜਾ ਹੈਗਾ ਮਮਤਾ ਬੈਨਰਜੀ ਲਗਾਤਾਰ ਰਿਐਕਟ ਕਰਦੇ ਆ ਰਹੇ ਨੇ। ਤੇ ਪਰ ਮੈਨੂੰ ਇਹ ਲੱਗਦੀ ਹੈ ਕਿ ਇਹਦੇ ਨਾਲ ਜਿਹੜਾ ਹੈ ਇਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਆਉਣਾ ਕਿ ਤੁਸੀਂ ਸਿੱਧੀ ਲਕੀਰ ਖਿੱਚ ਕੇ ਖੜ ਜਾਓ, ਇਹ ਮੇਰਾ ਖਿਆਲ ਹੈ ਜ਼ਿਆਦਾ ਖਤਰਨਾਕ ਇਹ ਗੱਲ ਹੈ ਇਲੈਕਸ਼ਨ ਦੇ ਵਿੱਚ। ਤੇ ਕਿਤੇ ਨਾ ਕਿਤੇ ਜਿਹੜੀ ਬੋਡੀ ਲੈਂਗੁਏਜ ਹੈ, ਜਿਹੜੀ ਜਿੱਦਾਂ ਪ੍ਰਧਾਨ ਮੰਤਰੀ ਦੇ ਹੁਣ ਰੈਲੀਆਂ ਦੇ ਵਿੱਚੋਂ ਬਿਆਨ ਆ ਰਹੇ ਨੇ, ਜਿੱਦਾਂ ਉਹ ਪਹਿਲਾਂ ਇੱਕ ਬਹੁਤ ਵੱਡੇ ਉਤਸ਼ਾਹ ਦੇ ਨਾਲ ਜਿਹੜੀ ਗੱਲ ਕਰਦੇ ਸੀ, ਹੁਣ ਉਵੇਂ ਜਿਹੜਾ ਹੈ ਉਹਨਾਂ ਦੇ ਚਿਹਰੇ ਤੋਂ ਗੱਲ ਝਲਕਦੀ ਨੀ ਕਿਤੇ, ਨਜ਼ਰ ਨੀ ਆਉਂਦੀ। ਹਾਲਾਂਕਿ ਮੀਡੀਆ ਸਭ ਤੋਂ ਵੱਧ ਜਿਹੜਾ ਹੈ ਉਹਨਾਂ ਨੂੰ ਚੱਕ ਰਿਹਾ ਜਾਂ ਉਹਨਾਂ ਦੀਆਂ ਸਟੇਟਮੈਂਟਾਂ, ਉਹਨਾਂ ਦੀਆਂ ਰੈਲੀਆਂ ਦੀ ਕਵਰੇਜ ਜ਼ਿਆਦਾ ਹੁੰਦੀ ਹੈ। ਇੱਕ ਗੱਲ ਰਣਜੋਤ ਜੀ ਮੈਂ ਇਹਦੇ ਚ ਸ਼ਾਮਿਲ ਕਰਨੀ ਚਾਹਾਂਗਾ ਕਿ ਜਦੋਂ ਏਦਾਂ ਦੇ ਨਾਅਰੇ ਲੱਗਦੇ ਆ ਨਾ, ਪਰਟੀਕੁਲਰ ਕਿਸੇ ਕਮਿਊਨਿਟੀ ਨੂੰ ਸਿੰਗਲ ਆਊਟ ਕੀਤਾ ਜਾਂਦਾ, ਤੇ ਉਹਦਾ ਫਿਰ ਅੱਗੋਂ ਅੱਗੋਂ ਭਾਵੇਂ ਉਸ ਵੇਲੇ ਤੁਸੀਂ ਕਿਤੇ ਨਾ ਕਿਤੇ ਹਾਸਲ ਕਰ ਲੈਂਦੇ ਹੋ ਕੁਛ ਨਾ ਕੁਛ, ਪਰ ਇਹਦਾ ਲੌਂਗ ਰਨ ਜਿਹੜਾ ਹੈ ਉਹਦਾ ਨੁਕਸਾਨ ਹੁੰਦਾ। ਮੈਨੂੰ ਯਾਦ ਹੈ ਜਦੋਂ 1984 ਦੇ ਵਿੱਚ ਬਲੂ ਸਟਾਰ ਆਪਰੇਸ਼ਨ ਹੁੰਦਾ, ਤੇ 1984 ਦੇ ਵਿੱਚ ਹੀ ਜਿਹੜੀ ਹੈ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਜਿਹੜਾ ਹੈ ਫਿਰ ਦਿੱਲੀ ਦੇ ਵਿੱਚ ਜੋ ਕੁਛ ਹੁੰਦਾ ਉਹ ਸਾਡੇ ਸਾਰਿਆਂ ਦੇ ਤੁਹਾਨੂੰ ਪਤਾ ਹੀ ਹੈ ਕਿ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਤੇ ਜੋ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇਕੱਲਾ ਦਿੱਲੀ ਨਹੀਂ ਹੋਰਨਾਂ ਥਾਵਾਂ ਤੇ ਵੀ ਹੋਇਆ, ਤੇ ਉਸ ਤੋਂ ਬਾਅਦ ਜਦੋਂ ਚੋਣਾਂ ਜਿਹੜੀਆਂ ਹੁੰਦੀਆਂ ਨੇ 84 ਦੀਆਂ ਚੋਣਾਂ, ਕਿਉਂਕਿ ਅਕਤੂਬਰ ਦੇ ਵਿੱਚ ਇਹ ਘਟਨਾ ਵਾਪਰਦੀ ਹੈ, ਤੇ 84 ਦੀਆਂ ਚੋਣਾਂ ਦੇ ਵਿੱਚ ਮੈਨੂੰ ਯਾਦ ਹੈ ਕਿ UP ਦੇ ਵਿੱਚ ਇਹ ਨਾਅਰੇ ਲੱਗਦੇ ਨੇ ਮੇਨਕਾ ਗਾਂਧੀ ਦੇ ਖਿਲਾਫ, ਇਹ ਜਿਹੜੇ ਹੈ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਕਿਉਂਕਿ ਮੇਨਕਾ ਗਾਂਧੀ ਉਦੋਂ ਭਾਵੇਂ ਕਾਂਗਰਸ ਤੋਂ ਉਦੋਂ ਵੱਖ ਹੋ ਚੁੱਕੇ ਸੀ, ਉਹਨਾਂ ਨੇ ਸੰਜੇ ਵਿਚਾਰ ਮੰਚ ਇੱਕ ਵੱਖਰਾ ਬਣਾ ਲਿਆ ਸੀ, ਪਰ ਉਹਦੇ ਖਿਲਾਫ ਜਿਹੜੀ ਨਾਅਰੇ ਉੱਥੇ ਉਹ ਕਾਂਗਰਸੀਆਂ ਵੱਲੋਂ ਨਾਅਰੇ ਲਾਏ ਗਏ ਉਸ ਵੇਲੇ, ਤੇ ਬੇਟੀ ਹੈ ਸਰਦਾਰ ਕੀ, ਦੇਸ਼ ਕੇ ਗਦਾਰ ਕੀ, ਇੱਦਾਂ ਦੇ ਨਾਅਰੇ ਜਿਹੜੇ ਲਾਏ ਗਏ, ਬਹੁਤ ਸ਼ਰਮਨਾਕ ਸੀ। ਉਦੋਂ ਵੀ ਇਹਦਾ ਤਿੱਖਾ ਜਿਹੜਾ ਰਿਐਕਸ਼ਨ ਹੋਇਆ, ਖਾਸ ਕਰਕੇ ਖੱਬੇ ਪੱਖੀ ਪਾਰਟੀਆਂ ਵੱਲੋਂ ਕਾਫੀ ਇਹਦਾ ਇਹਨੂੰ ਰਿਐਕਟ ਕੀਤਾ ਗਿਆ ਹੋਰਨਾਂ ਨੇ ਤੇ ਪਰ ਅਲਟੀਮੇਟਲੀ ਫਿਰ ਕੀ ਹੋਇਆ ਉਹ ਚੋਣਾਂ ਭਾਵੇਂ ਜਿੱਤ ਲਈਆਂ ਕਾਂਗਰਸ ਨੇ ਵੱਡੀ ਮੈਜੋਰਿਟੀ ਨਾਲ ਜਿੱਤੀਆਂ ਤੇ ਪਰ ਬਾਅਦ ਦੇ ਵਿੱਚ ਜੋ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਸਾਰੀ ਗੱਲ ਬਾਤ ਅੱਗੋਂ ਜਿਹੜੀ ਆ ਉਹ ਚੱਲੀ ਤੇ ਇਹ ਮੈਨੂੰ ਇਹ ਲੱਗਦੀ ਹੈ ਕਿ ਬੀਜੇਪੀ ਦਾ ਵੀ ਜਿਹੜਾ ਹੁਣ ਇਹ ਹੈ ਕਿ ਕਿਸੇ ਮਾਇਨੋਰਿਟੀ ਨੂੰ ਟਾਰਗੇਟ ਕਰਕੇ ਕਿਤੇ ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ ਜਾਂ ਇੱਕ ਖਾਸ ਭਾਈਚਾਰੇ ਨੂੰ ਟਾਰਗੇਟ ਕਰਕੇ ਦੇਸ਼ ਦੀ ਜਿਹੜੀ ਬਹੁਤ ਗਿਣਤੀ ਦੀਆਂ ਵੋਟਾਂ ਹਾਸਲ ਕਰਨੀਆਂ ਜਾਂ ਲੈਣੀਆਂ ਮੇਰਾ ਖਿਆਲ ਹੈ ਕਿ ਇਹ ਇੱਕ ਖਤਰਨਾਕ ਜਿਹੜਾ ਰੁਝਾਨ ਹੈ ਜਿੱਦਾਂ ਦਾ ਤਜਰਬਾ ਕਾਂਗਰਸ ਨੇ ਵੀ ਕੀਤਾ ਉਦੋਂ ਸਿੱਖਾਂ ਨੂੰ ਸਿੰਗਲ ਆਊਟ ਕੀਤਾ ਗਿਆ ਤੇ ਪਰ ਭਾਵੇਂ ਕਾਂਗਰਸ ਦੀ ਉਦੋਂ ਸਰਕਾਰ ਬਣੀ ਉਸ ਤੋਂ ਬਾਅਦ ਵੀ ਬਣਦੀ ਰਹੀ ਤੇ ਪਰ ਬਾਅਦ ਦੇ ਵਿੱਚ ਜੋ ਕਾਂਗਰਸ ਦਾ ਹਾਲ ਦੇਸ਼ ਦੇ ਵਿੱਚ ਹੋਇਆ ਆਪਾਂ ਸਾਰੇ ਦੇਖਦੇ ਹੀ ਹਾਂ ਤੇ ਮੈਨੂੰ ਇਹ ਲੱਗਦੀ ਹੈ ਕਿ ਇੱਦਾਂ ਘੱਟੋ ਘੱਟ ਇੰਡੀਆ ਵਰਗੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਦਾ ਲੰਬਾ ਸਮਾਂ ਜਿਹੜੀ ਆ ਉਹ ਚੱਲ ਨਹੀਂ ਸਕਦੀ ਤੁਸੀਂ ਕਿਸੇ ਇੱਕ ਮਾਇਨੋਰਿਟੀ ਨੂੰ ਸਿੰਗਲ ਆਊਟ ਕਰਕੇ ਇੱਦਾਂ ਕਰ ਲਓ ਕਿਉਂਕਿ ਹਰ ਤਰ੍ਹਾਂ ਦੇ ਜਿਹੜੇ ਵਿਚਾਰ ਲੋਕਾਂ ਚ ਪਏ ਹੁੰਦੇ ਆ ਮੈਂ ਇੱਥੇ ਗੱਲ ਇਹ ਜ਼ਰੂਰ ਮੈਨਸ਼ਨ ਕਰਨੀ ਚਾਹਾਂਗਾ ਕਿ ਮਾਇਨੋਰਿਟੀ ਵੱਲੋਂ ਭਾਵੇਂ ਕੋਈ ਉਦਾਂ ਦੀ ਗੱਲ ਉਦਾਂ ਦਾ ਰਿਐਕਸ਼ਨ ਨਹੀਂ ਆਉਂਦਾ ਸਿਰਫ ਇੱਕ ਓਵੈਸੀ ਨੇ ਜਿਹੜੇ ਉਹ ਬੋਲਦੇ ਆ ਪਰ ਉਹਨਾਂ ਦੀ ਰਾਜਨੀਤੀ ਕਿਤੇ ਸਮਝ ਨਹੀਂ ਆਉਂਦੀ ਪਰ ਜਿਹੜਾ ਪ੍ਰਧਾਨ ਮੰਤਰੀ ਜਾਂ ਬੀਜੇਪੀ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਵਿਰੋਧ ਹੈ ਜਾਂ ਸਭ ਤੋਂ ਵੱਧ ਰਿਐਕਟ ਕੀਤਾ ਜਾ ਰਿਹਾ ਜਾਂ ਪੋਲੀਟੀਕਲੀ ਵੀ ਜਿਹੜਾ ਸਭ ਤੋਂ ਵੱਡਾ ਉਹਨਾਂ ਨੂੰ ਇੱਕ ਜਿਹੜਾ ਚੁਣੌਤੀ ਦਿੱਤੀ ਜਾ ਰਹੀ ਹੈ ਉਹ ਵੀ ਜਿਹੜੇ ਲੀਡਰ ਨੇ ਉਹ ਭਾਵੇਂ ਬਹੁਗਿਣਤੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੇ ਮੇਰਾ ਖਿਆਲ ਹੈ ਇਹ ਇਸ ਦੇਸ਼ ਦੇ ਵਿੱਚ ਏਦਾਂ ਨਹੀਂ ਤੁਸੀਂ ਕਰ ਸਕਦੇ ਉਹਨੂੰ ਇਸਲਾਮਿਕ ਪਾਕਿਸਤਾਨ ਜਿੱਦਾਂ ਬਣ ਗਿਆ ਜਾਂ ਹੋਰ ਹੈ ਉਦਾਂ ਮੇਰਾ ਖਿਆਲ ਹੈ ਉਹਨਾਂ ਲੀਹਾਂ ਤੇ ਜਿਹੜਾ ਹੈ ਨਹੀਂ ਬਣਾ ਸਕਦੇ ਕਿਉਂਕਿ ਜੇ ਸਾਰਾ ਕੁਛ ਹੋਣਾ ਹੁੰਦਾ ਤਾਂ 47 ਵੇਲੇ ਜਿਹੜਾ ਇੱਕ ਵੱਡਾ ਫਾਰਮੂਲਾ ਉਦੋਂ ਦੀ ਜਿਹੜੇ ਬ੍ਰਿਟਿਸ਼ ਦੇ ਜਿਹੜੇ ਮਾਹਰ ਸੀ ਉਹ ਲੈ ਕੇ ਆਏ ਸੀ ਬ੍ਰਿਟਿਸ਼ਰਜ਼ ਜਾਂ ਉਹਨਾਂ ਨੇ ਇੱਕ ਇੱਥੇ ਆਈਡੀਆ ਚਲਾਉਣ ਦੀ ਗੱਲ ਕੀਤੀ ਉਹ ਆਈਡੀਆ ਨਹੀਂ ਮੰਨਿਆ ਗਿਆ ਇਸ ਖਿੱਤੇ ਦੇ ਵਿੱਚ ਨਹੀਂ ਹੋਇਆ ਉਹ ਵਿਚਾਰ ਜਿਹੜਾ ਸੀ ਨਹੀਂ ਚੱਲਿਆ ਜਿਹੜਾ ਇੱਕ ਕਮਿਊਨਲ ਜਿਹੜਾ ਹੈ ਉਸ ਆਧਾਰ ਤੇ ਇੱਕ ਦੇਸ਼ ਨੂੰ ਖੜਾ ਕਰਨਾ ਤੇ ਠੀਕ ਹੈ ਬਹੁਗਿਣਤੀ ਇੱਥੇ ਹੈ ਬਹੁਗਿਣਤੀ ਦੀਆਂ ਵੋਟਾਂ ਵੀ ਵੱਧ ਹੁੰਦੀਆਂ ਨੇ ਬੀਜੇਪੀ ਨੇ ਇੰਜੋਏ ਕਰ ਲਿਆ ਇਸ ਨੂੰ ਠੀਕ ਹੈ ਜਦੋਂ ਪਹਿਲੀ ਵਾਰੀ ਸਰਕਾਰ ਬੀਜੇਪੀ ਦੀ ਬਣਦੀ ਹੈ 2014 ਦੇ ਵਿੱਚ ਉਦੋਂ ਜਿਹੜੀ ਸਿਚੁਏਸ਼ਨ ਸਿਰਫ ਇਹ ਨਹੀਂ ਸੀ ਕਿ ਇੱਕ ਮੈਜੋਰਿਟੀ ਵੋਟ ਵਾਲੀ ਨਹੀਂ ਸੀ ਗੱਲ ਉਦੋਂ ਦੇਸ਼ ਦੇ ਅੱਗੇ ਹੋਰ ਤਰ੍ਹਾਂ ਦੀਆਂ ਚੁਣੌਤੀਆਂ ਸੀ ਕਈ ਤਰ੍ਹਾਂ ਦੇ ਘਪਲੇ ਘੁਟਾਲੇ ਉਹ ਗੱਲ ਜਿਹੜੀ ਸੀ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਉਦੋਂ ਦੇ ਇਲਜ਼ਾਮ ਲੱਗ ਰਹੇ ਸੀ ਤੇ ਪਰ ਜਿਸ ਪਾਸੇ ਨੂੰ ਤੋਰਿਆ ਗਿਆ ਸਾਰੀ ਗੱਲ ਨੂੰ ਕਿੰਨੀ ਹੁਣ ਭਾਵੇਂ ਉਸ ਉਹ ਗੱਲ ਬਿਲਕੁਲ ਠੰਡੀ ਪੈ ਚੁੱਕੀ ਹੈ ਇਲੈਕਸ਼ਨ ਦੇ ਵਿੱਚ ਭਾਵੇਂ ਰਾਮ ਮੰਦਿਰ ਦਾ ਮੁੱਦਾ ਹੈ ਭਾਵੇਂ ਗਿਆਨ ਵਾਪੀ ਮਸਜਿਦ ਦਾ ਮੁੱਦਾ ਜਾਂ ਹੋਰ ਹੈ ਤੇ ਪਰ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਜਿਹਦੇ ਚ ਬੀਜੇਪੀ ਇੱਕ ਪੋਲੀਟੀਕਲ ਧਿਰ ਦੇ ਤੌਰ ਤੇ RSS ਇੱਕ ਜਿਹੜੀ ਹੈ ਇੱਕ ਸੋਸ਼ਲ ਆਰਗੇਨਾਈਜੇਸ਼ਨ ਦੇ ਕਲਚਰਲ ਆਰਗੇਨਾਈਜੇਸ਼ਨ ਦੇ ਤੌਰ ਤੇ ਪਰ ਮੇਰਾ ਖਿਆਲ ਹੈ ਕਿ ਇਹ ਗੱਲ ਇਸ ਦੇਸ਼ ਦੇ ਵਿੱਚ ਚੱਲਣੀ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦਾ ਇੱਥੇ ਇੱਕ ਅਲੱਗ ਅਲੱਗ ਸਟੇਟਾਂ ਨੇ ਜਾਂ ਹੋਰ ਹੈ ਇੱਥੇ ਨਾਲੇ ਵੀ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਮੈਨਸ਼ਨ ਕਰਨੀ ਜਿਹੜੀ ਉਹ ਬਣਦੀ ਹੈ ਕਿ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਇੱਕ ਬੜਾ ਸਾਫ਼ ਜਿਹੜੀ ਗੱਲ ਹੈਗੀ ਹੈ ਕਿ ਜਿਹੜਾ ਇੰਡੀਆ ਹੈ ਤੇ ਇਹ ਜਿਹੜਾ ਹੈਗਾ ਯੂਨੀਅਨ ਆਫ ਸਟੇਟਸ ਹੈ ਇਸ ਗੱਲ ਨੂੰ ਜਿਹੜਾ ਹੈਗਾ ਡਾਇਲੂਟ ਕਰਨ ਦੀ ਬੀਜੇਪੀ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜਾ ਫੈਡਰਲ ਸਿਸਟਮ ਇੱਕ ਫੈਡਰਲ ਜਿਹੜਾ ਹੈਗਾ ਫਾਰਮ ਆਫ ਗਵਰਨਮੈਂਟ ਦੀ ਇੱਥੋਂ ਹੀ ਜਿਹੜਾ ਆਈਡੀਆ ਨਿਕਲਦਾ ਹੈ ਕਿ ਇੰਡੀਆ ਜਿਹੜਾ ਯੂਨੀਅਨ ਆਫ ਸਟੇਟਸ ਹੈ ਇੰਡੀਆ ਆਪਣੇ ਸੱਚ ਹੈ ਜਾਂ ਆਪਣੇ ਆਪ ਦੇ ਵਿੱਚ ਕੋਈ ਜਿਹੜਾ ਉਦਾਂ ਦੀ ਕੋਈ ਇੱਕ ਪੋਲੀਟੀਕਲ ਯੂਨਿਟ ਨਹੀਂ ਹੈ ਤੇ ਉੱਥੋਂ ਗੱਲ ਇਹ ਸਾਫ਼ ਉਹਨੂੰ ਬਹੁਤ ਡਾਇਲੂਟ ਕਰਨ ਦੀ ਕੋਸ਼ਿਸ਼ ਕੀਤੀ ਹਰ ਤਰ੍ਹਾਂ ਦਾ ਵੱਧ GST ਲਿਆਂਦੀ ਗਈ ਹੋਰ ਨਵੇਂ ਕਾਨੂੰਨ ਦੂਜੀਆਂ ਖੇਤਰਾਂ ਦੇ ਵਿੱਚ ਦਖਲ ਦਿੱਤਾ ਗਿਆ ਵਿਦਿਅਕ ਨੀਤੀ ਬਾਰੇ ਜਿਹੜਾ ਹੈ ਉਹ ਅਜੇ ਉਦਾਂ ਡਿਸਕਸ ਨਹੀਂ ਹੋ ਸਕੀ ਨੈਸ਼ਨਲ ਲੈਵਲ ਤੇ ਜਾਂ ਰੀਜਨਲ ਲੈਵਲ ਤੇ ਦੂਜੀਆਂ ਪਾਰਟੀਆਂ ਵੱਲੋਂ ਪਰ ਬਹੁਤ ਖਤਰਨਾਕ ਜਿਹੜਾ ਉਹ ਰੁਝਾਨ ਹੈ ਕਿ ਕਿੱਦਾਂ ਦੀ ਐਜੂਕੇਸ਼ਨ ਜਿਹੜੀ ਹੈ ਪੋਲਿਸੀ ਹੋਵੇ ਹੋਰ ਇਹ ਸਾਰੀਆਂ ਗੱਲਾਂ ਸੋ ਇਹ ਜਿਹੜਾ ਇਹਦਾ ਰਿਐਕਸ਼ਨ ਹੈ ਉਹ ਜਿਹੜੀਆਂ ਰੀਜਨਲ ਫੋਰਸ ਨੇ ਭਾਵੇਂ ਉਹ ਸਾਊਥ ਦੇ ਵਿੱਚ ਨੇ ਭਾਵੇਂ ਨੌਰਥ ਈਸਟ ਦੀਆਂ ਭਾਵੇਂ ਬੰਗਾਲ ਦੀਆਂ ਨੇ ਭਾਵੇਂ ਪੰਜਾਬ ਦੀਆਂ ਨੇ ਚਲੋ ਅਕਾਲੀ ਦਲ ਤਾਂ ਹੁਣ ਗੱਲ ਕਰਨ ਲੱਗਿਆ ਨਾ ਜਦੋਂ ਗੱਲ ਤੱਕ ਪਾਣੀ ਆ ਗਿਆ ਵੀ ਹੁਣ ਤਾਂ ਡੁੱਬਾਂਗੇ ਹੁਣ ਸੁਖਬੀਰ ਬਾਦਲ ਇਹ ਕਹਿਣ ਲੱਗੇ ਨੇ ਨਾ ਕਿ ਜੇ ਖੇਤਰੀ ਧਿਰ ਤਾਂ ਇਕੱਲਾ ਅਕਾਲੀ ਦਲ ਹੀ ਹੈ ਤੋ ਇਹ ਇਸ ਤਰ੍ਹਾਂ ਦਾ ਜਿਹੜਾ ਇੱਕ ਆਈਡੀਆ ਇਸ ਦੇਸ਼ ਦਾ ਇੱਕ ਵੱਡਾ ਮੇਰਾ ਖਿਆਲ ਹੈ ਇਹ ਇਹਨਾਂ ਚੋਣਾਂ ਨੇ ਕਾਫੀ ਕੁਛ ਜਿਹੜਾ ਹੈਗਾ ਨਤਾਰਾ ਕਰਨਾ
ਜੀ ਬਿਲਕੁਲ ਇਹ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਵੋਟਾਂ ਤੋਂ ਬਾਅਦ ਕਲੀਅਰ ਹੋ ਜਾਣਗੀਆਂ ਕਿਹੜੇ ਪਾਸੇ ਨੂੰ ਇਸ ਵਾਰੀ ਸਰਕਾਰਾਂ ਜਾਂਦੀਆਂ ਨੇ, ਕਿਹੜੇ ਪਾਸੇ ਨੂੰ ਲੋਕ ਜਾਂਦੇ ਨੇ ਅਤੇ ਕੀ ਲੋਕਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ, ਕਿਉਂਕਿ ਪਹਿਲਾਂ ਸਮਾਂ ਹੁਣ ਉਹ ਨਹੀਂ ਰਿਹਾ ਜਦੋਂ ਪ੍ਰਤੱਖ ਪਹਿਲਾਂ ਹੀ ਪਤਾ ਲੱਗ ਜਾਂਦਾ ਹੁੰਦਾ ਸੀ, ਹਾਲਾਂਕਿ ਵੀ ਇਹ ਚੀਜ਼ਾਂ ਜਿਹੜੀਆਂ ਜਾਂ ਇਹ ਕਿਆਸ ਰਾਈਆਂ ਪਹਿਲਾਂ ਲਾਈਆਂ ਜ਼ਰੂਰ ਜਾ ਰਹੀਆਂ ਨੇ ਕਿ ਬੀਜੇਪੀ 'ਤੇ ਬਸ ਸਿੱਧੇ ਰੂਪ ਦੇ ਵਿੱਚ ਜਿੱਤੀ ਪਈ ਹੈ, ਪਰ ਫਿਰ ਵੀ ਲੋਕਾਂ ਦੇ ਮਨ ਦੇ ਵਿੱਚ ਕੀ ਆ ਅੱਜ ਕੱਲ੍ਹ ਇਹ ਪਤਾ ਲਾਉਣਾ ਬਹੁਤ ਔਖਾ ਹੈ। ਉਦੋਂ ਪਤਾ ਲੱਗੂ ਜਦੋਂ ਇਹ ਡੱਬੇ ਖੁੱਲ੍ਹੇ ਅਤੇ ਫਿਰ ਕਿਸਮਤਾਂ ਪਤਾ ਲੱਗਦੀਆਂ ਨੇ। ਇੱਧਰ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ, ਪੰਜਾਬ ਦੀ ਸਿਆਸਤ ਵਾਲੇ ਪਾਸੇ ਨੂੰ ਆ ਜਾਈਏ, ਅਤੇ ਕਾਫੀ ਲੰਮਾ ਸਮਾਂ ਲੱਗਾ ਹਰਸਿਮਰਤ ਕੌਰ ਨੂੰ ਟਿਕਟ ਦਿੰਦਿਆਂ ਬਠਿੰਡਾ ਤੋਂ, ਕਹਿੰਦੇ ਨੇ ਕਿ ਡਾਵਾਂਡੋਲ ਲੱਗ ਰਿਹਾ ਸੀ ਕੰਮ। ਸੋ ਇੰਨਾ ਜ਼ਿਆਦਾ ਸਮਾਂ ਲਾ ਕੇ ਟਿਕਟ ਦੇਣ ਦੇ ਉੱਤੇ ਜਿਹੜਾ ਇੰਨਾ ਸੋਚ ਵਿਚਾਰ ਜਿਹੜਾ ਕੀਤਾ ਗਿਆ, ਕੀ ਇਹਦੇ ਪਿੱਛੇ ਵਜ੍ਹਾ ਸੀ? ਕੀ ਅਕਾਲੀ ਦਲ ਵੀ 6-6-5 ਦੇ ਵਿੱਚ ਹੀ ਹੈ?
ਨਹੀਂ, ਬਿਲਕੁਲ ਅਕਾਲੀ ਦਲ ਨੂੰ ਦੋ ਤਿੰਨ ਗੱਲਾਂ ਦੀ ਸਮਝ ਨਹੀਂ ਸੀ ਆ ਰਹੀ, ਖਾਸ ਕਰਕੇ ਇਹ ਲੱਗਦਾ ਹੀ ਨਹੀਂ ਸੀ ਕਿ ਮਲੂਕਾ ਪਰਿਵਾਰ ਆ ਜਿਹੜਾ ਉਹ ਅਕਾਲੀ ਦਲ ਨੂੰ ਛੱਡ ਕੇ ਚਲਾ ਜਾਏਗਾ, ਇਸ ਤਰ੍ਹਾਂ ਦੀਆਂ ਗੱਲਾਂ। ਤੇ ਹੋਰ ਉਧਰੋਂ ਜਲੰਧਰ ਦੇ ਵਿੱਚ ਜਿੱਦਾਂ ਪਵਨ ਕਮਾਟੀ ਨੂੰ ਛੱਡ ਕੇ ਚਲੇ ਗਏ, ਤੇ ਜਾਂ ਜਿਸ ਤਰੀਕੇ ਦਾ ਢੀਂਡਸਾ ਪਰਿਵਾਰ ਦਾ ਸ਼ਾਮਿਲ ਹੋਣਾ, ਫਿਰ ਦੁਬਾਰਾ ਉਹਨਾਂ ਨੂੰ ਇਗਨੋਰ ਕੀਤਾ ਜਾਣਾ, ਤੇ ਇਹ ਕਾਫੀ ਅਕਾਲੀ ਦਲ ਵੀ ਮੈਂ ਸਮਝਦਾ ਕਿ ਵਿਦਨ ਪਾਰਟੀ ਹੁਣ ਪੁਲਿਸ ਐਂਡ ਪ੍ਰੈਸ਼ਰ ਕਾਫੀ ਵੱਧ ਗਏ ਨੇ। ਉਹ ਜਿਹੜੀ ਡਿਕਟੇਟਰਸ਼ਿਪ ਸੀ ਇੱਕ ਵੱਡੇਵਾਲ ਸਾਹਿਬ ਵੇਲੇ ਜਾਂ ਉਦੋਂ ਸੁਖਬੀਰ ਬਾਦਲ ਹੋਰਾਂ ਦੀ ਜਿਹੜੀ ਸਾਰੀ ਗੱਲ ਉਹਨਾਂ ਦਾ ਇਸ਼ਾਰਾ ਚੱਲਦਾ ਸੀ, ਹੁਣ ਉਹ ਖੁਦ ਸਖ਼ਤ ਦੇ ਵਿੱਚ ਆਏ ਹੋਏ ਨੇ ਕਿ ਕੀ ਕੀਤਾ ਜਾਵੇ। ਤੇ ਇੱਕ ਗੱਲ ਸਾਫ਼ ਸੀ ਇਹਦੇ ਚ ਰਣਜੋਤ ਜੀ ਕਿ ਆਪਾਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਸੀ ਕਿ ਬਠਿੰਡਾ ਹੀ ਜਿਹੜਾ ਹੈ ਹਰਸਿਮਰਤ ਕੌਰ ਬਾਦਲ ਨੂੰ ਸੂਟ ਕਰਦਾ, ਹੋਰ ਕਿਤੋਂ ਉਹ ਮੇਰਾ ਖਿਆਲ ਹੈ ਉਹਨਾਂ ਦੀ ਜਿੱਤਣਾ ਉਹਨਾਂ ਦਾ ਜਿਹੜਾ ਹੈ ਉਹ ਮੁਸ਼ਕਿਲ ਹੋ ਜਾਏਗਾ। ਹਾਲਾਂਕਿ ਖਡੂਰ ਸਾਹਿਬ ਸੀਟ ਵੀ ਜਿਹੜੀ ਹੈ ਸੇਫ ਲੱਗਦੀ ਹੈ ਕਾਫੀ ਹੱਦ ਤੱਕ ਅਕਾਲੀ ਦਲ ਨੂੰ, ਤੇ ਉਹ ਅਜੇ ਛੱਡੀ ਗਈ ਹੈ। ਸ਼ਾਇਦ ਉੱਥੇ ਬਿਕਰਮ ਸਿੰਘ ਮਜੀਠੀਆ ਬਹੁਤ ਜ਼ੋਰ ਲਾ ਰਹੇ ਨੇ ਕਿ ਉਹਨਾਂ ਨੂੰ ਜਿਹੜਾ ਹੈ ਇੱਥੋਂ ਟਿਕਟ ਦਿੱਤੀ ਜਾਵੇ, ਤੇ ਕਿਉਂਕਿ ਉਹ ਪਿਛਲੀ ਆਪਣੀ ਚੋਣ ਹਾਰ ਗਏ ਸੀਗੇ ਅੰਮ੍ਰਿਤਸਰ ਤੋਂ। ਤੇ ਇਹ ਹੁਣ ਬਠਿੰਡਾ ਤਾਂ ਥੋੜੀ ਜਿਹੀ ਸੇਫ ਲੱਗਦੀ ਹੈ ਕਿਉਂਕਿ ਬੀਜੇਪੀ ਦੇ ਵਿੱਚ ਭਾਵੇਂ ਬੀਬੀ ਮਲੂਕਾ ਚਲੇ ਗਏ ਨੇ, ਪਰ ਬੀਜੇਪੀ ਦੀ ਗੱਲ ਖਾਸ ਕਰਕੇ ਮਾਲਵੇ ਦੇ ਵਿੱਚ ਨਹੀਂ ਚੱਲੇਗੀ। ਉਹਦਾ ਕਾਰਨ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਡਾ ਵਿਰੋਧ ਜਿਹੜਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ। ਉੱਥੇ ਭਾਵੇਂ ਉਮੀਦਵਾਰ ਸਿੱਖ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਵਪਾਰੀ ਹੋਵੇ, ਭਾਵੇਂ ਕਿਸਾਨ ਹੋਵੇ, ਇਸ ਗੱਲ ਦਾ ਕੋਈ ਮਤਲਬ ਨਹੀਂ ਹੈ। ਤੇ ਇਹੀ ਕਾਰਨ ਹੈ ਕਿ ਇਹੀ ਜਿਹੜੀ ਸੀਟ ਹੈ, ਪਹਿਲਾਂ ਵੀ ਇਹੀ ਲੱਗਦੀ ਸੀ ਕਿ ਹਰਸਿਮਰਤ ਕੌਰ ਵਾਸਤੇ ਜੇ ਸੇਫ ਸੀਟ ਹੈ ਤਾਂ ਉਹ ਬਠਿੰਡਾ ਹੀ ਹੈ, ਕਿ ਤੋਂ ਪਹਿਲਾਂ 3 ਵਾਰ ਬਠਿੰਡਾ ਤੋਂ ਜਿਹੜੇ ਹੈਗੇ ਆ MP ਰਹਿ ਚੁੱਕੇ ਨੇ, ਤੇ ਇਹ ਗੱਲ ਜਿਹੜੀ ਸਾਡੇ ਸਾਹਮਣੇ। ਦੂਸਰਾ ਇਹ ਹੈ ਕਿ ਉਹਨਾਂ ਦਾ ਕਿਤੇ ਨਾ ਕਿਤੇ ਫੇਰ ਵੀ ਅਜੇ ਆਧਾਰ ਇੱਕ ਕਿਸਮ ਦਾ ਹੈਗਾ ਇਸ ਇਲਾਕੇ ਦੇ ਵਿੱਚ, ਭਾਵੇਂ ਪਿਛਲੀਆਂ ਚੋਣਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਅਕਾਲੀ ਦਲ ਨੂੰ ਹਾਰ ਹੋਈ ਤੇ ਵੋਟਾਂ ਦੇ ਵਿੱਚ ਕਾਫੀ ਪਛੜ ਗਏ, ਭਾਵੇਂ ਉਹਨਾਂ ਦਾ ਜੱਦੀ ਪੁਸ਼ਪ ਜਿਹੜਾ ਹੈਗਾ ਹਲਕਾ ਗਿੱਦੜਵਾਹ ਹੋਵੇ, ਭਾਵੇਂ ਲੰਬੀ ਹੋਵੇ, ਤੇ ਭਾਵੇਂ ਜਿਹੜੇ ਬਾਕੀ ਇੱਧਰ ਮਾਨਸਾ ਜ਼ਿਲ੍ਹੇ ਦੇ 4 ਹਲਕੇ ਨੇ ਉਹ ਹੋਣ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਫੇਰ ਵੀ ਅਜੇ ਜਿਹੜੀ ਉਮੀਦ ਦੀ ਇੱਕ ਕਿਰਨ ਹੈ ਜਿਹੜੀ ਉਹ ਇੱਥੋਂ ਬਠਿੰਡੇ ਤੋਂ ਜਿਹੜੀ ਲੱਗਦੀ ਸੀ। ਤੇ ਹਰਸਿਮਰਤ ਕੌਰ ਦਾ 4 ਦਿਨ ਪਹਿਲਾਂ ਇਹ ਬਿਆਨ ਆਉਣਾ ਕਿ ਮੈਂ ਚੋਣ ਹੋਰ ਕਿਤੋਂ ਨਹੀਂ ਲੜਾਂਗੀ, ਬੇਸ਼ੱਕ ਮੈਂ ਚੋਣ ਨਾ ਲੜਾਂ ਕੋਈ ਗੱਲ ਨਹੀਂ ਹੈ, ਜੇ ਮੈਂ ਲੜੀ ਤਾਂ ਬਠਿੰਡੇ ਤੋਂ ਹੀ ਲੜਾਂਗੀ, ਇੱਥੋਂ ਹੀ ਗੱਲ ਸਾਫ਼ ਹੋ ਗਈ ਸੀ ਕਿ ਇੰਡੀਕੇਟਰ ਸੀ, ਸਾਫ਼ ਗੱਲ ਸਾਹਮਣੇ ਆ ਗਈ ਸੀ ਕਿ ਉਹ ਬਠਿੰਡੇ ਤੋਂ ਹੀ ਚੋਣ ਲੜਨਗੇ। ਤੇ ਬਾਕੀ ਐਵੇਂ ਜਿਹੜੀ ਹੈ ਵਾਧੂ ਦੀ ਐਕਸਰਸਾਈਜ਼ ਹੈ ਜਿਸ ਤਰ੍ਹਾਂ ਕਾਗਜ਼ਾਂ ਦੇ ਵਿੱਚ ਲੀਕਾਂ ਮਾਰ ਕੇ ਇਹਨੂੰ ਇੱਥੇ ਕਰ ਦਿਓ, ਰਜਿਸਟਰ ਇੱਥੇ ਕਰ ਦਿਓ, ਜਿਹੜੀ ਆ ਉਹ ਗੱਲ ਹੋ ਰਹੀ ਹੈ। ਤੇ ਇਹਦੇ ਚ ਬਾਕੀ ਥਾਵਾਂ ਤੇ ਵੀ ਉਹਨਾਂ ਨੇ ਜਿਹੜੇ ਉਮੀਦਵਾਰ ਬੜੇ ਇਸ ਤਰੀਕੇ ਨਾਲ ਅਕਾਲੀ ਦਲ ਨੇ ਉਤਾਰੇ ਨੇ, ਜਿੱਦਾਂ ਲੁਧਿਆਣੇ ਤੋਂ ਰਣਜੀਤ ਢਿੱਲੋਂ ਨੂੰ ਉਤਾਰਿਆ ਗਿਆ, ਤੇ ਫਿਰੋਜ਼ਪੁਰ ਤੋਂ ਜੋਰਾ ਸਿੰਘ ਮਾਨ ਜੋ ਪਹਿਲਾਂ 2 ਵਾਰ MP ਰਹਿ ਚੁੱਕੇ ਨੇ ਤੇ ਉਹਨਾਂ ਦੇ ਬੇਟੇ ਨੂੰ ਉੱਥੋਂ ਉਤਾਰਿਆ ਗਿਆ, ਤੇ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਜੋ ਚੱਬੇਵਾਲ ਤੋਂ ਪਹਿਲਾਂ MLA ਰਹੇ ਨੇ ਫਿਰ ਮੰਤਰੀ ਵੀ ਰਹੇ ਨੇ, ਤੇ ਸੋਹਣ ਸਿੰਘ ਠੰਡਲ ਨੂੰ ਜਿਹੜਾ ਹੈ ਉੱਥੋਂ ਉਤਾਰਿਆ ਗਿਆ। ਕੋਈ ਸ਼ੱਕ ਨਹੀਂ ਕਿ ਹੁਸ਼ਿਆਰਪੁਰ ਦੇ ਕੁਛ ਜਿਹੜੇ ਹੈ ਪੋਕਟ ਨੂੰ ਛੱਡ ਕੇ, ਹੁਸ਼ਿਆਰਪੁਰ ਸ਼ਹਿਰ ਨੂੰ ਛੱਡ ਕੇ ਬਾਕੀ ਥਾਵਾਂ ਤੇ ਅਕਾਲੀ ਦਲ ਦਾ ਆਧਾਰ ਹੈਗਾ ਉਸ ਹਲਕੇ ਦੇ ਵਿੱਚ, ਐਸੀ ਗੱਲ ਨਹੀਂ। ਤੇ ਮੇਰਾ ਖਿਆਲ ਹੈ ਅਕਾਲੀ ਦਲ ਨੇ ਜਿਹੜੀ ਹੈ ਕਾਫੀ ਇਹ ਚੋਣ ਜਿਹੜੀ ਉਮੀਦਵਾਰਾਂ ਦੀ ਠੀਕ ਕੀਤੀ ਹੈ ਕਿ ਇਹ ਜਿਹੜੇ ਉਮੀਦਵਾਰ ਹੈ ਇਹ ਇਸ ਚੋਣ ਦੇ ਵਿੱਚ ਜਾਂ ਹੋਰ ਹੈ ਇੱਕ ਜਿਹਨੂੰ ਆਪਾਂ ਕਹਿੰਦੇ ਕਿ ਫਾਈਟ ਦੇ ਸਕਦੇ ਹਾਂ, ਜਿਹਨੂੰ ਆਪਾਂ ਆਮ ਮੁਹਾਵਰੇ ਦੇ ਵਿੱਚ ਕਹਿੰਦੇ ਹਾਂ, ਬਾਕੀ ਉਮੀਦਵਾਰਾਂ ਦੇ ਨਾਲ ਮੜਿਕ ਸਕਦੇ ਹੈ, ਜਿਹੜੀਆਂ ਵੋਟਾਂ ਲੈ ਸਕਦੇ ਜੇ ਜਿੱਤਣ ਦੀ ਪੁਜੀਸ਼ਨ ਜਿਵੇਂ ਘੱਟੋ ਘੱਟ ਇਹ ਲੱਗਦਾ ਕਿ ਜ਼ਮਾਨਤ ਜ਼ਬਤ ਨਹੀਂ ਹੋਏਗੀ ਉਹਨਾਂ ਦੀ, ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਜੋ ਹਾਲ ਹੀਲਾ ਜੋ ਹੋਇਆ। ਤੇ ਇਹਦੇ ਨਾਲ ਚਲੋ ਹਰਸਿਮਰਤ ਦਾ ਤਾਂ ਸਾਫ ਹੋ ਗਿਆ ਕਿ ਉਹਨਾਂ ਨੂੰ ਟਿਕਟ ਪਹਿਲਾਂ ਵੀ ਲੱਗਦਾ ਸੀ ਕਿ ਬਠਿੰਡਾ ਤੋਂ ਹੀ ਮਿਲੇਗੀ। ਜਿਹੜੀ ਗੱਲ ਖਡੂਰ ਸਾਹਿਬ ਦੀ ਇੱਕ ਬੜੀ ਹੈ ਉਹ ਸੋਚ ਵਿਚਾਰ ਕਰਨ ਵਾਲੀ, ਜਿਹੜੀ ਰਣਜੋਤ ਜੀ ਖਡੂਰ ਸਾਹਿਬ ਤੇ ਜਿੱਦਾਂ ਮਜੀਠੀਆ ਸਾਹਿਬ ਕਹਿ ਰਹੇ ਨੇ ਤੇ ਕਾਫੀ ਲੋਕਾਂ ਨੂੰ ਉਮੀਦ ਹੈ ਕਿ ਮਜੀਠੀਆ ਸਾਹਿਬ ਨੂੰ ਜਿਹੜਾ ਹੈਗਾ ਖਡੂਰ ਸਾਹਿਬ ਤੋਂ ਚੋਣ ਲੜਾਈ ਜਾਏਗੀ, ਤੇ ਫਿਰ ਉੱਥੇ ਇੱਕ ਸਮੱਸਿਆ ਇਹ ਆਏਗੀ ਕਿ ਅਕਾਲੀ ਦਲ ਖੁਦ ਆਪਣੀਆਂ ਮੀਟਿੰਗਾਂ ਚ ਕਹਿ ਚੁੱਕਿਆ, ਬਿਆਨ ਵੀ ਆ ਚੁੱਕੇ ਆ ਤੇ ਇਹ ਰਿਜੋਲਵ ਵੀ ਕਰ ਚੁੱਕਿਆ ਆਪਣੀਆਂ ਮੀਟਿੰਗਾਂ ਚ, ਮਤਾ ਪਾ ਚੁੱਕਿਆ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਟਿਕਟ ਦਿੱਤੀ ਜਾਏਗੀ। ਉੱਥੇ ਬਿਕਰਮ ਸਿੰਘ ਮਜੀਠੀਆ ਨੂੰ ਫਿਰ ਮੁਸ਼ਕਲ ਆਏਗੀ ਕਿ ਇੱਕ ਪਰਿਵਾਰ ਦੇ ਵਿੱਚ ਦੋ ਜਿਹੜੀਆਂ ਟਿਕਟਾਂ ਨੇ ਕਿਵੇਂ ਦਿੱਤੀਆਂ ਗਈਆਂ MP ਲਈ, ਕਿਉਂਕਿ ਪਿਛਲੀ ਜਿਹੜੀ ਲੋਕ ਸਭਾ ਸੀ ਜਿਹੜੀਆਂ ਪਿਛਲੀਆਂ ਚੋਣਾਂ 2019 ਦੇ ਵਿੱਚ ਹੋਈਆਂ ਸੀ ਉਦੋਂ ਖੁਦ ਦੋਨੇ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਬਾਦਲ ਪਤੀ ਪਤਨੀ ਦੋਵੇਂ ਹੀ ਉਦੋਂ ਉਹਨਾਂ ਨੇ ਚੋਣ ਲੜੀ ਤੇ ਦੋਵੇਂ ਉਹ ਜਿੱਤ ਗਏ ਸੀ। ਤੇ ਇਸ ਤਰ੍ਹਾਂ ਦਾ ਇੱਕ ਕਿਉਂਕਿ ਲਗਾਤਾਰ ਇਹ ਇਲਜ਼ਾਮ ਲਾਇਆ ਜਾ ਰਿਹਾ ਸੀ, ਭਾਵੇਂ ਢੀਂਡਸਾ ਸਾਹਿਬ ਸੀ ਭਾਵੇਂ ਹੋਰ ਸੈਕਸ਼ਨ ਸੀ ਅਕਾਲੀ ਦਲ ਦੇ, ਸਿਕੰਦਰ ਸਿੰਘ ਮਲੂਕਾ ਦਾ ਵੀ ਇਹ ਉਲਾਂਭਾ ਸੀ ਕਿ ਪਿਕ ਐਂਡ ਚੂਜ ਹੁੰਦਾ ਹੈ, ਜਿੱਥੇ ਮਰਜ਼ੀ ਇੱਕ ਪਰਿਵਾਰ ਦੇ ਭਾਵੇਂ 2 ਜਾਂ 3 ਮੈਂਬਰਾਂ ਨੂੰ ਦੇ ਦਿਓ, ਜਿੱਥੇ ਮਰਜ਼ੀ ਇਹ ਕਹਿ ਦਿਓ ਕਿ ਇੱਕ ਪਰਿਵਾਰ ਨੂੰ ਦਿੱਤੀ ਜਾਏਗੀ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਡੂਰ ਸਾਹਿਬ ਤੇ ਕੀ ਫੈਸਲਾ ਕਰਦਾ ਹੈ ਅਕਾਲੀ ਦਲ ਇਹ ਦੇਖਣ ਵਾਲੀ ਗੱਲ ਹੋਏਗੀ।
ਜੀ ਬਿਲਕੁਲ, ਇੱਧਰ ਜੇ ਆਪਾਂ ਤੁਸੀਂ ਮਲੂਕਾ ਦੀ ਗੱਲ ਕੀਤੀ ਹੈ, ਢੀਂਡਸਾ ਪਰਿਵਾਰ ਦੀ ਗੱਲ ਕੀਤੀ ਹੈ, ਅਸੀਂ ਹਾਲੇ ਵੀ ਕਹਿੰਦੇ ਕਿ ਦੂਰੀਆਂ ਬਣੀਆਂ ਪਈਆਂ ਨੇ, ਕੁਛ ਮਨ ਮਨੌਤਾਂ ਦੇ ਕੋਸ਼ਿਸ਼ਾਂ ਜ਼ਰੂਰ ਹੋਈਆਂ ਨੇ, ਪਰ ਉਹਨਾਂ ਨੇ ਹੁਣ ਸਟੈਂਡ ਕਹਿੰਦੇ ਨੇ ਕਿ ਲਗਭਗ ਲੈ ਲਿਆ। ਸੋ ਉੱਧਰ ਉਹਨਾਂ ਦੇ ਬਾਰੇ ਕੀ ਸੂਰਤ ਹਾਲ ਚੱਲ ਰਿਹਾ ਇਸ ਟਾਈਮ?
ਦੇਖੋ ਢੀਂਡਸਾ ਸਾਹਿਬ ਨੇ ਤਾਂ ਸਾਫ਼ ਕਹਿ ਦਿੱਤਾ ਵੀ ਉਹ ਨਹੀਂ ਮਦਦ ਕਰਨਗੇ ਝੂੰਦਾਂ ਦੀ, ਉਹਨਾਂ ਦੇ ਬੇਟੇ ਨੇ ਵੀ, ਤੇ ਉਹ ਹੁਣ ਚੁੱਪ ਕਰਕੇ ਬੈਠਣਗੇ ਜਾਂ ਕੀ ਕਰਨਗੇ, ਕਿਉਂਕਿ ਅਜੇ ਨਾ ਹੀ ਉਹਨਾਂ ਨੂੰ ਰਿਜ਼ਾਈਨ ਕੀਤਾ ਨਾ ਹੀ ਉਹਨਾਂ ਦੇ ਖਿਲਾਫ਼ ਅਕਾਲੀ ਦਲ ਨੇ ਕੋਈ ਕਾਰਵਾਈ ਕੀਤੀ ਹੈ। ਤੇ ਉੱਧਰ ਮਲੂਕਾ ਸਾਹਿਬ ਨੇ ਵੀ ਇੱਦਾਂ ਦਾ ਕੋਈ ਨਹੀਂ ਕਿਹਾ ਕਿ ਉਹ ਅਕਾਲੀ ਦਲ ਛੱਡਣਗੇ, ਖੁਦ ਹੀ ਅਕਾਲੀ ਦਲ ਨੇ ਮਲੂਕਾ ਨੂੰ ਜਿਹੜਾ ਹੈ ਪਹਿਲਾਂ ਉਹ ਮੌੜ ਜਿਹੜਾ ਹਲਕਾ ਸੀਗਾ ਵਿਧਾਨ ਸਭਾ ਦਾ ਉਹਦੇ ਇੰਚਾਰਜ ਸੀ, ਉਹਦੇ ਇੰਚਾਰਜ ਉਹਦੇ ਤੋਂ ਹਟਾਤਾ। ਤੇ ਇਹ ਵੱਖਰੀ ਗੱਲ ਸੀ ਕਿ ਜਿਹੜੀ ਮੈਨੀਫੈਸਟੋ ਕਮੇਟੀ ਦੇ ਵਿੱਚ ਉਹ ਸੀਗੇ, ਤੇ ਪਰ ਉਹ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਚ ਨਹੀਂ ਗਏ, ਉੱਥੋਂ ਸਾਫ਼ ਹੈ ਕਿ ਉਹਨਾਂ ਦਾ ਰੋਸਾ ਜਿਹੜਾ ਹੈਗਾ ਉਹ ਹੈਗਾ। ਤੇ ਹੁਣ ਇਹਦੇ ਚ ਢੀਂਡਸਾ ਸਾਹਿਬ ਤੇ ਮਲੂਕਾ ਸਾਹਿਬ ਦਾ ਵੈਸੇ ਤਾਂ ਜਿਹੜਾ ਸਿੱਧਾ ਅਸਰ ਪਏਗਾ ਉਹ ਹੈ ਵੀ ਬਠਿੰਡਾ ਜਿਹੜਾ ਹੈਗਾ ਹਲਕੇ ਦੀ ਚੋਣ ਤੇ ਪਏਗਾ, ਉਧਰੋਂ ਸੰਗਰੂਰ ਦੇ ਵਿੱਚ ਕੀ ਹੋ ਰਿਹਾ, ਢੀਂਡਸਾ ਸਾਹਿਬ ਦਾ ਕੁਛ ਆਧਾਰ ਪਟਿਆਲਾ ਹਲਕੇ ਦੇ ਵਿੱਚ ਵੀ ਹੈਗਾ, ਉੱਥੇ ਕੀ ਹੋ ਰਿਹਾ ਜਾਂ ਹੋ ਰਿਹਾ ਇਹਦੇ ਨਾਲ ਜਿਹੜਾ ਹੈਗਾ ਉਹ ਫਰਕ ਤਾਂ ਜਿਹੜਾ ਪਏਗਾ ਹੀ, ਕਿਉਂਕਿ ਥੋੜੇ ਥੋੜੇ ਕਰਕੇ ਜਿਹੜੇ ਵਰਕਰ ਨਾਲ ਜੁੜੇ ਹੁੰਦੇ ਆ ਇੱਕ ਲੀਡਰ ਦੇ ਤੇ ਲੰਬੇ ਸਮੇਂ ਤੋਂ ਜੁੜੇ ਹੁੰਦੇ ਆ, ਫਿਰ ਅੱਗੋਂ ਉਹਨਾਂ ਦੇ ਨਾਲ ਹੋਰ ਇੱਕ ਕਲਸਟਰ ਜਾਂ ਬਣਿਆ ਹੁੰਦਾ ਹੈਗਾ, ਤੇ ਉਹਦੇ ਨਾਲ ਨੁਕਸਾਨ ਤਾਂ ਅਕਾਲੀ ਦਲ ਨੂੰ ਹੋਏਗਾ ਹੀ ਜੇ ਉਹ ਨਾਲ ਨਹੀਂ ਚੱਲਦੇ ਤਾਂ।
ਤੇ ਇੱਧਰ ਕਾਂਗਰਸ ਨੇ ਜਿਹੜੇ ਦੋ ਉਮੀਦਵਾਰ ਐਲਾਨੇ ਨੇ, ਮੁਹੰਮਦ ਸਦੀਕ ਨੂੰ ਹੁਣ ਪਾਸੇ ਰੱਖਿਆ ਵਾ ਤੇ ਬੀਬੀਆਂ ਨੂੰ ਜਗ੍ਹਾ ਦਿੱਤੀ ਆ ਆਪਣੀ ਪਾਰਟੀ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਹੜੀਆਂ ਰਿਜ਼ਰਵ ਸੀਟਾਂ ਨੇ ਫਰੀਦਕੋਟ ਤੇ ਹੁਸ਼ਿਆਰਪੁਰ, ਇਹ ਕਿੱਦਾਂ ਰਹੂਗਾ ਦਾ?
ਨਹੀਂ ਦੇਖੋ ਇਹ ਭਾਵੇਂ ਕਾਂਗਰਸ ਨੇ ਇਹ ਦਾ ਖੇਡਿਆ ਪਰ ਕਾਂਗਰਸ ਦੇ ਜਿਹੜੇ ਹੈਗੇ ਇਹ ਦੋਨੇ ਉਮੀਦਵਾਰ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਮੈਂ ਸਮਝਦਾ ਕਮਜ਼ੋਰ ਉਮੀਦਵਾਰ ਨੇ। ਜੇ ਦੂਸਰੀ ਗੱਲ ਇਹ ਕਿ ਦੋਵੇਂ ਦੂਸਰੀਆਂ ਪਾਰਟੀਆਂ ਚ ਆਏ ਹੋਏ ਆ, ਯਾਮਨੀ ਗੋਮਰ ਨੇ ਜਿਹੜੀ ਪਿਛਲੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ, ਤੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਇਹ ਅਮਰਜੀਤ ਕੌਰ ਸਾਹੋ ਕੇ ਇਹ ਵੀ ਜਿਹੜੇ ਹੈਗੇ ਆ ਉਹ ਇਹ ਸਮਝ ਆਉਂਦਾ ਕਿ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਜਿਹੜੀ ਦਲ ਬਦਲੂ ਕਰਕੇ ਆਏ ਹੋਏ ਨੇ ਤੇ ਦਲ ਬਦਲੀ ਕਰਕੇ ਆਏ ਨੇ। ਦੂਸਰਾ ਅਗਲੀ ਗੱਲ ਇਹ ਹੈ ਕਿ ਉਹਨਾਂ ਦਾ ਉਵੇਂ ਕਿਤੇ ਨਾਂ ਵੀ ਹੈ ਨੀ, ਨਾ ਹੀ ਤਾਂ ਦੇਖੋ ਦੋ ਤਰ੍ਹਾਂ ਦਾ ਹੁੰਦਾ ਨਾ ਜੀ, ਜਿਵੇਂ BJP ਦੇ ਹੰਸ ਰਾਜ ਹੰਸ ਨੂੰ ਉਤਾਰਿਆ, ਕਰਮਜੀਤ ਅਨਮੋਲ ਨੂੰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਉੱਥੇ ਉਤਾਰਿਆ, ਤੇ ਰਾਜਵਿੰਦਰ ਨੂੰ ਅਕਾਲੀ ਦਲ ਨੇ ਉਤਾਰਿਆ, ਰਾਜਵਿੰਦਰ ਦਾ ਜਿਹੜਾ ਆਪਣਾ ਨਾਨਾ ਰਿਹਾ ਕਿ ਲੰਬਾ ਸਮਾਂ 5 ਗ੍ਰਾਈ ਤੋਂ MLA ਰਿਹਾ, ਫਿਰ ਖੇਤੀਬਾੜੀ ਮੰਤਰੀ ਵੀ ਰਿਹਾ ਪੰਜਾਬ ਦਾ, ਤੇ ਉਹਨਾਂ ਦਾ ਇੱਕ ਪੋਲੀਟੀਕਲ ਉੱਥੇ ਆਧਾਰ ਹੈਗਾ, ਉਹ ਉਦੋਂ ਤੋਂ ਹੀ ਅਕਾਲੀ ਦਲ ਦੇ ਵਿੱਚ ਨੇ, ਭਾਵੇਂ ਰਾਜਵਿੰਦਰ ਦੇ ਪਿਤਾ ਜੀ ਇੱਥੇ ਸੈਕਟਰੀਏਟ ਦੇ ਵਿੱਚ ਸੀ, ਉਦੋਂ ਬਾਅਦ ਤਾਂ ਖੈਰ ਉਹਨਾਂ ਨੂੰ ਵੀ ਰਿਜ਼ਾਈਨ ਕਰਾ ਕੇ MLA ਬਣਾਇਆ ਗਿਆ, ਉਹ ਵੱਖਰੀ ਗੱਲ ਆ। ਤੇ ਇਹ ਇਹ ਜਿਹੜੀਆਂ ਬੀਬੀਆਂ ਨੇ ਜਾਂ ਅਮਰਜੀਤ ਕੌਰ ਸਾਹ ਹੋ ਗਿਆ ਹੋਰ, ਬਿਲਕੁਲ ਹੀ ਇੱਕ ਨਵਾਂ ਨਾਂ ਜਿਹੜਾ ਹੈਗਾ ਵੋਟਰਾਂ ਲਈ। ਤੇ ਇਸੇ ਤਰ੍ਹਾਂ ਹੀ ਚਲੋ ਯਾਮਨੀ ਗੋਮਰ ਨੇ ਪਿਛਲੇ ਕਾਫੀ ਵੋਟ ਲੈ ਲਈ ਸੀ ਉੱਥੋਂ ਹੁਸ਼ਿਆਰਪੁਰ ਹਲਕੇ ਤੋਂ, ਜਦੋਂ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ। ਤੇ ਪਰ ਹੁਣ ਉੱਥੇ ਵੀ ਮੁਕਾਬਲਾ ਸਖ਼ਤ ਹੋਏਗਾ। ਤੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੇ ਅਜੇ ਫਿਲਹਾਲ, ਕਾਂਗਰਸ ਕਿਸ ਗੇਮ ਦੇ ਵਿੱਚ ਹੈ ਉਹ ਜਿਹੜੀ ਥੋੜੀ ਜਿਹੀ ਗੱਲ ਇਹ ਸਮਝ ਤੋਂ ਬਾਹਰ ਹੈ। ਹੋ ਸਕਦਾ ਕਿਤੇ ਆਮ ਆਦਮੀ ਪਾਰਟੀ ਨਾਲ ਜਾਂ ਹੋਰ ਹੈ ਕਿਤੇ ਸੀਟਾਂ ਬਾਰੇ ਏਦਾਂ ਦਾ ਹੋਵੇ ਕਿ ਇੱਥੇ ਤੁਸੀਂ ਸਾਡੀ ਮਦਦ ਕਰ ਦਿਓ, ਉੱਥੇ ਤੁਹਾਡੀ ਮਦਦ ਕਰ ਦਾਂਗੇ, ਏਦਾਂ ਦੀ ਗੱਲ ਵੀ ਕਿਤੇ ਅੰਦਰ ਖਾਤੇ ਚੱਲ ਰਹੀ ਹੋਵੇ। ਹਾਲਾਂਕਿ ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਨੇ ਪੰਜਾਬ ਦੇ, ਤੇ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਤਿੰਨ ਖੇਮਿਆਂ ਚ ਵੰਡੀ ਹੋਈ ਹੈ ਪੰਜਾਬ ਦੀ ਕਾਂਗਰਸ ਤਾਂ, ਤੇ ਉੱਥੇ ਕਿਸ ਤਰ੍ਹਾਂ ਦਾ ਅੰਦਰ ਜਿਹੜੀ ਗੱਲ ਚੱਲ ਰਹੀ ਹੈ। ਤੇ ਪਰ ਇੱਥੇ ਮੁਹੰਮਦ ਸਦੀਕ ਮੇਰਾ ਖਿਆਲ ਹੈ ਜ਼ਿਆਦਾ ਐਪਰੋਪ੍ਰੀਏਟ ਜਿਹੜੇ ਸੀਗੇ ਉਹ ਉਮੀਦਵਾਰ ਸੀ। ਹੁਣ ਪਤਾ ਨੀ ਕਿਉਂ ਉਹਨਾਂ ਨੂੰ ਇਸ ਵਾਰੀ ਜਿਹੜੀ ਹੈ ਟਿਕਟ ਨਹੀਂ ਦਿੱਤੀ ਗਈ, ਹਾਲਾਂਕਿ ਉਹਨਾਂ ਨੇ ਕਿਹਾ ਸੀ ਬਾਅਦ ਦੇ ਵਿੱਚ ਉਹ ਚੋਣ ਲੜਨ ਲਈ ਤਿਆਰ ਨੇ। ਤੇ ਇਹ ਇੱਕ ਗੱਲ ਜਿਹੜੀ ਵਾਰ ਵਾਰ ਆਉਂਦੀ ਹੈ ਬਹੁਤ ਸਾਰੀਆਂ ਥਾਵਾਂ ਤੇ ਆਉਂਦੀ ਹੈ ਕਿ ਬਾਹਰੋਂ ਲਿਆ ਕੇ ਬੰਦਾ ਉਤਾਰਿਆ ਗਿਆ, ਹਲਕੇ ਦਾ ਬੰਦਾ ਨਹੀਂ। ਸ਼ਾਇਦ ਇਹੀ ਕਿਤੇ ਨਾ ਕਿਤੇ ਪ੍ਰੈਸ਼ਰ ਕਾਂਗਰਸ ਤੇ ਸੀ, ਸ਼ਾਇਦ ਅਮਰੀਤ ਕੌਰ ਸਾਹੋ ਨੂੰ, ਸਾਹੋਕੇ ਨੂੰ ਇਸੇ ਕਰਕੇ ਲਿਆਂਦਾ ਗਿਆ ਕਿਉਂਕਿ ਉਹਨਾਂ ਦਾ ਪਿੰਡ ਜਿਹੜਾ ਹੈਗਾ ਫਰੀਦਕੋਟ ਹਲਕੇ ਦੇ ਵਿੱਚ ਹੀ ਪੈਂਦਾ। ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੂਰਤ ਹਾਲ ਹੈ ਕਾਂਗਰਸ ਦਾ। ਤੇ ਪਰ ਇਹ ਮੇਰਾ ਖਿਆਲ ਹੈ ਕਿ ਕਿਉਂਕਿ ਕਾਂਗਰਸ ਦਾ ਜਿਹੜਾ ਜੋ ਜੀ ਹੈ ਨਾ ਕਿ ਕਾਂਗਰਸ ਹਾਈਕਮਾਨ ਦਿੱਲੀ ਤੋਂ ਬੈਠ ਕੇ ਜਿਹੜਾ ਹੈ ਉਹ ਕਰਦੀ ਹੈ ਸ਼ੁਰੂ ਤੋਂ, ਭਾਵੇਂ MLA ਦੀਆਂ ਟਿਕਟਾਂ ਹੋਣ, ਚਲੋ ਇਹ ਤਾਂ MP ਦੀਆਂ ਨੇ। ਉੱਥੇ ਕੀ ਕੁਛ ਚੱਲਦਾ ਹੈ, ਉੱਥੇ ਸਿਫਾਰਿਸ਼ਾਂ ਚੱਲ ਰਹੀਆਂ ਜਾਂ ਉੱਥੇ ਕਿਸ ਤਰ੍ਹਾਂ ਦਾ ਜਿਹੜਾ ਲਾਟਰੀ ਨਿਕਲਦੀ ਹੈ ਇਹਨਾਂ ਦੀ, ਤੇ ਇਹ ਜਿਹੜਾ ਹੈ ਕਾਫੀ ਇਹਨਾਂ ਗੱਲਾਂ ਤੇ ਨਿਰਭਰ ਕਰਦਾ। ਪਰ ਲੋਕਾਂ ਲਈ ਜਿਹੜੇ ਉਮੀਦਵਾਰ ਨੇ ਅੱਜ ਦੀ ਇੱਕ ਘੜੀ ਇਹ ਲੱਗਦਾ ਕਿ ਇਹ ਕਿਤੇ ਅਜੇ ਪੋਜੀਸ਼ਨ ਦੇ ਵਿੱਚ ਜਾਂ ਮੁਕਾਬਲੇ ਦੇ ਵਿੱਚ ਨਹੀਂ ਖੜੇ ਹੋਏ।
ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
ਹਾਂਜੀ ਧੰਨਵਾਦ
ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।